नमस्कार, ई आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਦਾ ਸਰਦੀਆਂ ਦੀ ਰੁੱਤ ਦਾ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। 19 ਦਿਨਾਂ ਦੇ ਇਜਲਾਸ ਵਿੱਚ 13 ਬਿੱਲਾਂ ਦੇ ਪਾਸ ਹੋਣ ਦੀ ਉਮੀਦ। ਭਾਰਤੀ ਹਵਾਈ ਫੌਜ ਨੇ ਚੱਕਰਵਾਤੀ ਤੂਫਾਨ ਦਿਤਵਾ ਦੇ ਮੱਦੇਨਜ਼ਰ ਕੋਲੰਬੋ ਹਵਾਈ ਅੱਡੇ ਦੇ ਫਸੇ 335 ਭਾਰਤੀਆਂ ਨੂੰ ਸ੍ਰੀਲੰਕਾ ਤੋਂ ਸੁਰੱਖਿਅਤ ਕੱਢਿਆ ਹੈ। ਅੱਜ ਵਿਸ਼ਵ ਏਡਜ਼ ਦਿਵਸ ਹੈ। ਕੇਂਦਰੀ ਮੰਤਰੀ ਜੇਪੀ ਨੱਡਾ ਅੱਜ ਇਸ ਮੌਕੇ ਰਾਸ਼ਟਰੀ ਪੱਧਰ ਦੇ ਸਮਾਗਮ ਦੀ ਅਗਵਾਈ ਕਰਨਗੇ। ਟੈਸਲਾ ਦੇ ਸੀਈਓ ਇਲਾਨ ਮਸਕ ਨੇ H-1B ਵੀਜ਼ਾ ਨੀਤੀ ਦਾ ਪੱਖ ਲਿਆ ਤੇ ਕਿਹਾ ਕਿ ਅਮਰੀਕੀ ਆਰਥਿਕਤਾ ਨੂੰ ਭਾਰਤੀ ਪ੍ਰਵਾਸੀਆਂ ਤੋਂ ਫਾਇਦਾ ਹੋਇਆ। ਤੇ ਮਰਦਾਂ ਦੇ ਕ੍ਰਿਕਟ ਵਿਚ ਭਾਰਤ ਨੇ 3 ਇਕ ਰੋਜ਼ਾ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਨੂੰ 17 ਰਨਾਂ ਨਾਲ ਹਰਾ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਦਾ ਸਰਦੀਆਂ ਦੀ ਰੁੱਤ ਦਾ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸਾਡੇ ਪੱਤਰਕਾਰ ਨੇ ਦੱਸਿਆ ਹੈ ਕਿ ਇਸ ਇਜਲਾਸ ਵਿਚ 19 ਦਿਨਾਂ ਦੀ ਮਿਆਦ ਵਿਚ ਕੁੱਲ 15 ਬੈਠਕਾਂ ਹੋਣਗੀਆਂ। ਵਿਧਾਨਕ ਕੰਮਕਾਜ ਵਿਚ ਕੁੱਲ 13 ਬਿੱਲ ਸੂਚੀਬੱਧ ਨੇ, ਜਿਨ੍ਹਾਂ ਦੇ ਇਸ ਸੈਸ਼ਨ ਦੌਰਾਨ ਪਾਸ ਹੋਣ ਦੀ ਉਮੀਦ ਹੈ। ਇਨ੍ਹਾਂ ਬਿੱਲਾਂ ਵਿਚ ਰਾਸ਼ਟਰੀ ਸ਼ਾਹਰਾਹ ਤਰਮੀਮੀ ਬਿੱਲ, ਪਰਮਾਣੂ ਊਰਜਾ ਬਿੱਲ, ਕਾਰਪੋਰੇਟ ਕਾਨੂੰਨਾਂ ਬਾਰੇ ਤਰਮੀਮੀ ਬਿੱਲ, ਬੀਮਾ ਕਾਨੂੰਨਾਂ ਬਾਰੇ ਤਰਮੀਮੀ ਬਿੱਲ ਅਤੇ ਭਾਰਤ ਦੇ ਉੱਚ ਸਿੱਖਿਆ ਕਮਿਸ਼ਨ ਬਾਰੇ ਬਿੱਲ 2025 ਸ਼ਾਮਿਲ ਨੇ। ਲੋਕ ਸਭਾ ਵਿਚ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਕੇਂਦਰੀ ਆਬਕਾਰੀ ਤਰਮੀਮੀ ਬਿੱਲ ਅਤੇ ਸਿਹਤ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਸੈਸ ਬਿੱਲ 2025 ਪੇਸ਼ ਕਰਨਗੇ। ਇਸ ਤੋਂ ਇਲਾਵਾ ਇਸ ਇਜਲਾਸ ਦੌਰਾਨ ਸਾਲ 2025-26 ਲਈ ਗ੍ਰਾਂਟਾਂ ਲਈ ਜ਼ਿਮਨੀ ਮੰਗਾਂ ਦੇ ਪਹਿਲੇ ਬੈਚ ਦੀ ਚਰਚਾ ਤੇ ਵੋਟਿੰਗ ਵੀ ਕੀਤੀ ਜਾਏਗੀ। ਇਸ ਤੋਂ ਪਹਿਲਾਂ ਕੱਲ ਸਰਕਾਰ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਨਵੀਂ ਦਿੱਲੀ ਵਿਚ ਇਕ ਸਰਬ ਪਾਰਟੀ ਮੀਟਿੰਗ ਬੁਲਾਈ ਸੀ। ਇਸ ਸਰਬ ਪਾਰਟੀ ਮੀਟਿੰਗ ਦੀ ਪ੍ਰਧਾਨਗੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ ਅਤੇ ਮੀਟਿੰਗ ਵਿਚ 36 ਸਿਆਸੀ ਪਾਰਟੀਆਂ ਦੇ 50 ਨੇਤਾਵਾਂ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਕਿਹਾ ਕਿ ਸਰਕਾਰ ਨੇ ਸਰਦੀਆਂ ਦੀ ਰੁੱਤ ਦੇ ਇਜਲਾਸ ਦੌਰਾਨ ਦੋਵਾਂ ਸਦਨਾਂ ਦੇ ਸੁਚਾਰੂ ਕੰਮਕਾਜ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਸਭਾ ਵਿਚਲੇ ਨੇਤਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਏ। ਉਨ੍ਹਾਂ ਕਿਹਾ ਕਿ ਸਰਕਾਰ ਦੋਵਾਂ ਸਦਨਾਂ ਦੇ ਨਿਯਮਾਂ ਮੁਤਾਬਕ ਸਭਾਵਾਂ ਵਿਚ ਕਿਸੇ ਵੀ ਹੋਰ ਮਹੱਤਵਪੂਰਨ ਮੁੱਦੇ ਤੇ ਚਰਚਾ ਕਰਨ ਲਈ ਤਿਆਰ ਏ।
जितने सुझाव आज पॉलिटिकल पार्टीज के फ्लोर लीडर्स का आए हैं, हम उसको विचार करके फिर आगे बिजनेस एडवाइजरी कमिटीज में पेश किया जाएगा। और मीटिंग में 36 पॉलिटिकल पार्टीज एंड 50 लीडर्स पार्टिसिपेटेड। मैं सरकार की तरफ से आश्वासन देता हूं कि विंटर सेशन ऑफ द पार्लियामेंट अच्छी तरह से चलाने के लिए हम इस तरीके से विपक्ष के साथ बातचीत करते रहेंगे।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਪੁਲਿਸ ਪ੍ਰਤੀ ਜਨਤਕ ਧਾਰਨਾ, ਖਾਸ ਕਰਕੇ ਨੌਜਵਾਨਾਂ ਵਿਚ ਬਣੀ ਧਾਰਨਾ ਨੂੰ ਤੁਰੰਤ ਬਦਲਣ ਦੀ ਲੋੜ ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਤਬਦੀਲੀ ਪੇਸ਼ੇਵਰਤਾ, ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਧਾ ਕੇ ਸੰਭਵ ਏ। ਉਨ੍ਹਾਂ ਸ਼ਹਿਰੀ ਪੁਲਿਸਿੰਗ ਨੂੰ ਮਜ਼ਬੂਤ ਕਰਨ, ਸੈਰ ਸਪਾਟਾ ਪੁਲਿਸਿੰਗ ਨੂੰ ਮੁੜ ਸੁਰਜੀਤ ਕਰਨ ਅਤੇ ਨਵੇਂ ਅਪਰਾਧਕ ਕਾਨੂੰਨਾਂ ਬਾਰੇ ਜਨਤਕ ਜਾਗਰੂਕਤਾ ਵਧਾਉਣ ਦੀ ਲੋੜ ਤੇ ਜ਼ੋਰ ਦਿੱਤਾ। ਕੱਲ ਰਾਏਪੁਰ ਵਿਚ ਪੁਲਿਸ ਦੇ ਡਾਇਰੈਕਟਰ ਜਨਰਲ ਤੇ ਇੰਸਪੈਕਟਰ ਜਨਰਲ ਦੇ 60ਵੇਂ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਵਿਭਾਗਾਂ ਅਤੇ ਪ੍ਰਸ਼ਾਸਨਿਕ ਵਿਭਾਗਾਂ ਨੂੰ ਖਾਲੀ ਪਏ ਟਾਪੂਆਂ ਨੂੰ ਜੁੜਨ ਲਈ ਢੁਕਵੀਆਂ ਰਣਨੀਤੀਆਂ ਅਪਣਾਉਣ ਦੇ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਨੇ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀਆਂ ਨੂੰ ਵਿਲੱਖਣ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਦਾਨ ਕੀਤੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਛੱਤੀਸਗੜ੍ਹ ਵਿਚ ਪੁਲਿਸ ਦੇ ਡਾਇਰੈਕਟਰ ਜਨਰਲਾਂ ਤੇ ਇੰਸਪੈਕਟਰ ਜਨਰਲਾਂ ਦੀ 3 ਦਿਨਾਂ ਕਾਨਫਰੰਸ ਇਕ ਮਜ਼ਬੂਤ ਅਤੇ ਸੁਰੱਖਿਅਤ ਭਾਰਤ ਬਣਾਉਣ ਵੱਲ ਇਕ ਵੱਡਾ ਕਦਮ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਅਤੇ ਪ੍ਰੇਰਣਾ ਨੇ ਅਜੋਕੇ ਮਾਹੌਲ ਵਿਚ ਨਾਗਰਿਕਾਂ ਦੀ ਸੁਰੱਖਿਆ ਲਈ ਇਕ ਨਵੀਂ ਦਿਸ਼ਾ ਪ੍ਰਦਾਨ ਕੀਤੀ ਏ। ਭਾਰਤੀ ਹਵਾਈ ਫੌਜ ਨੇ ਚੱਕਰਵਾਤ ਦੇਵਤਾ ਤੇ ਬਾਅਦ ਸ੍ਰੀਲੰਕਾ ਵਿਚ ਫਸੇ ਹੋਏ 335 ਭਾਰਤੀਆਂ ਨੂੰ ਤਿਰੁਵਨੰਤਪੁਰਮ ਪਹੁੰਚਾਇਆ ਏ। ਚੱਕਰਵਾਤ ਕਾਰਨ ਸ੍ਰੀਲੰਕਾ ਵਿਚ ਫਸੇ ਭਾਰਤੀਆਂ ਨੂੰ ਆਪਰੇਸ਼ਨ ਸਾਗਰ ਬੰਧੂ ਦੇ ਹਿੱਸੇ ਵਜੋਂ ਕੱਲ ਰਾਤ ਹਵਾਈ ਫੌਜ ਦੇ ਜਹਾਜ਼ਾਂ ਰਾਹੀਂ ਤਿਰੁਵਨੰਤਪੁਰਮ ਲਿਆਂਦਾ ਗਿਆ। ਹਵਾਈ ਫੌਜ ਦੇ IL-76 ਅਤੇ C-130J ਜਹਾਜ਼ ਜੋ ਚੱਕਰਵਾਤ ਦੀ ਆਫ਼ਤ ਤੋਂ ਬਾਅਦ ਰਾਹਤ ਸਮੱਗਰੀ ਪਹੁੰਚਾਉਣ ਲਈ ਸ੍ਰੀਲੰਕਾ ਗਏ ਸਨ ਨੇ ਫਸੇ ਹੋਏ ਭਾਰਤੀਆਂ ਨੂੰ ਕੋਲੰਬੋ ਤੋਂ ਕੱਢਿਆ ਅਤੇ ਉਨ੍ਹਾਂ ਨੂੰ ਤਿਰੁਵਨੰਤਪੁਰਮ ਪਹੁੰਚਾਇਆ। ਤਿਰਵਨੰਤਪੁਰਮ ਪਹੁੰਚਣ ਵਾਲਿਆਂ ਲਈ ਨੋਰਕਾ ਰੂਟਸ ਨੇ ਉਨ੍ਹਾਂ ਦੇ ਘਰਾਂ ਨੂੰ ਵਾਪਸ ਜਾਣ ਲਈ ਵਿਸ਼ੇਸ਼ ਬੱਸ ਸੇਵਾਵਾਂ ਦਾ ਪ੍ਰਬੰਧ ਕੀਤਾ ਹੈ। ਰੱਖਿਆ ਮੰਤਰਾਲੇ ਦੇ ਹਲਕਿਆਂ ਮੁਤਾਬਕ ਸ੍ਰੀਲੰਕਾ ਵਿਚ ਬਚਾਅ ਕਾਰਜਾਂ ਲਈ ਦੱਖਣੀ ਹਵਾਈ ਕਮਾਂਡ ਸਦਰ ਮੁਕਾਮ ਤੋਂ MI-17V ਮੀਡੀਅਮ ਲਿਫਟ ਹੈਲੀਕਾਪਟਰ ਤੈਨਾਤ ਕੀਤੇ ਗਏ ਸਨ ਅਤੇ ਗਰੁੜ ਵਿਸ਼ੇਸ਼ ਬਲ ਵੀ ਉਥੇ ਤੈਨਾਤ ਸਨ। ਸ੍ਰੀਲੰਕਾ ਵਿਚ ਭਾਰਤੀ ਹਵਾਈ ਫੌਜ ਦੇ ਬਚਾਅ ਕਾਰਜ ਅੱਜ ਵੀ ਜਾਰੀ ਰਹਿਣਗੇ। ਇਸ ਦੌਰਾਨ ਗੰਭੀਰ ਚੱਕਰਵਾਤੀ ਤੂਫਾਨ ਦਿਤਵਾ ਬੀਤੀ ਰਾਤ ਕਮਜ਼ੋਰ ਹੋ ਕੇ ਡੂੰਘੇ ਦਬਾਅ ਵਿਚ ਬਦਲ ਗਿਆ ਅਤੇ ਦੱਖਣ ਪੱਛਮੀ ਬੰਗਾਲ ਦੀ ਖਾੜੀ ਅਤੇ ਨਾਲ ਲਗਦੇ ਉੱਤਰੀ ਤਮਿਲਨਾਡੂ ਅਤੇ ਪੁਡੂਚੇਰੀ ਸਾਹਿਲਾਂ ਉਤੇ ਸਰਗਰਮ ਏ। ਅੱਜ ਦੁਪਹਿਰ ਤੱਕ ਇਸ ਦੇ ਹੌਲੀ ਹੌਲੀ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ, ਸਾਡਾ ਐਕਸ ਹੈਂਡਲ @AIRNewsJalandhar। ਸਰਹੱਦੀ ਸੁਰੱਖਿਆ ਬਲ BSF ਨੇ ਇਸ ਸਾਲ ਜਨਵਰੀ ਤੋਂ ਹੁਣ ਤੱਕ ਪਾਕਿਸਤਾਨ ਤੋਂ ਹਥਿਆਰ, ਗੋਲੀ ਸਿੱਕਾ ਅਤੇ ਨਸ਼ੀਲੇ ਪਦਾਰਥ ਸੁੱਟਣ ਲਈ ਪੰਜਾਬ ਸਰਹੱਦ ਦੇ ਅੰਦਰ ਆਉਣ ਵਾਲੇ 272 ਡਰੋਨ ਜ਼ਬਤ ਕੀਤੇ ਨੇ ਅਤੇ 367 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਏ। ਅੱਜ ਮਨਾਏ ਜਾ ਰਹੇ BSF ਦੇ 61ਵੇਂ ਸਥਾਪਨਾ ਦਿਵਸ ਤੋਂ ਪਹਿਲਾਂ ਦੀ ਸ਼ਾਮ ਕੱਲ੍ਹ ਅੰਮ੍ਰਿਤਸਰ ਵਿਚ ਸਾਂਝੀ ਸਰਹੱਦੀ ਚੌਕੀ ਅਟਾਰੀ ਵਿਖੇ ਸਾਲਾਨਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾ. ਅਤੁਲ ਫੁਲਜ਼ਲੇ ਨੇ ਕਿਹਾ ਕਿ ਆਈ ਸਤਹ ਫੀਮ ਵਰਗੇ ਕਈ ਹੋਰ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ ਨੇ।
ਆਪਰੇਸ਼ਨ ਸਿੰਦੂਰ ਕੇ ਬਾਅਦ ਹਮਨੇ ਦੇਖਾ ਹੈ ਕਿ ਇਹ ਵੇਪਨ ਸਟਾਫਿੰਗ ਕਾ ਜੋ ਹੈ ਉਹ ਟ੍ਰੇਂਡ ਬੜ ਗਿਆ ਹੈ ਔਰ ਉਸਮੇ ਜੋ ਹੈ ਕਰੀਬ 200 ਸੇ ਉਪਰ ਵਿਵਿਧ ਟਾਈਪ ਕੇ ਆਰਮਸ ਹਮਨੇ ਜ਼ਬਤ ਕੀਏ, ਸੀਜ਼ ਕੀਏ ਹੈ, ਰਿਕਵਰ ਕੀਏ ਹੈ। ਉਸਮੇ ਜ਼ਿਆਦਾਤਰ ਪਿਸਟਲਸ ਹੈ, ਉਸਮੇ ਕੁਛ AK-47 ਵੀ ਹੈ, ਉਸਕੇ ਬਾਅਦ 265 ਮੈਗਜ਼ੀਨਸ, 3600 ਐਮੀਨੇਸ਼ਨ, ਲਾਈਵ ਐਮੀਨੇਸ਼ਨ ਔਰ 10 ਕਿਲੋ 250 ਗ੍ਰਾਮ RDX ਐਕਸਪਲੋਜ਼ਿਵ ਔਰ 12 ਹੈਂਡ ਗ੍ਰੇਨੇਡ ਹਮਨੇ ਇਸ ਸਾਲ ਰਿਕਵਰ ਕੀਆ ਹੈ।
ਬਲ ਨੇ ਪਾਕਿਸਤਾਨ ਨਾਲ ਲਗਦੀ 553 ਕਿਲੋਮੀਟਰ ਲੰਬੀ ਪੰਜਾਬ ਸਰਹੱਦ ਦੀ ਰਾਖੀ ਕਰਦੇ ਹੋਏ 3 ਪਾਕਿਸਤਾਨੀ ਘੁਸਪੈਠੀਆਂ ਨੂੰ ਖਤਮ ਕਰ ਦਿੱਤਾ, ਜਦਕਿ 18 ਪਾਕਿਸਤਾਨੀ, 4 ਨੇਪਾਲੀ ਅਤੇ 3 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਲ ਨੇ 133 ਤਸਕਰਾਂ ਸਮੇਤ 251 ਸ਼ੱਕੀ ਵਿਅਕਤੀਆਂ ਨੂੰ ਹਥਿਆਰਾਂ, ਗੋਲੀ ਸਿੱਕੇ ਅਤੇ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ ਇਲਾਵਾ BSF ਨੇ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਨਾਲ ਤਾਲਮੇਲ ਕੀਤਾ ਹੈ। ਅੱਜ ਵਿਸ਼ਵ ਏਡਜ਼ ਦਿਵਸ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਅੱਜ ਵਿਸ਼ਵ ਏਡਜ਼ ਦਿਵਸ 2025 ਮੌਕੇ ਰਾਸ਼ਟਰੀ ਪੱਧਰ ਦੇ ਸਮਾਗਮ ਦੀ ਅਗਵਾਈ ਕਰਨਗੇ। ਇਸ ਦਾ ਉਦੇਸ਼ HIV ਦੀ ਰੋਕਥਾਮ, ਇਲਾਜ ਅਤੇ ਦੇਖਭਾਲ ਪ੍ਰਤੀ ਸਰਕਾਰ ਦੀ ਅਟੁੱਟ ਵਚਨਬੱਧਤਾ ਨੂੰ ਦਰਸਾਉਣਾ ਹੈ। ਇਹ ਸਮਾਗਮ ਸਰਕਾਰੀ ਨੇਤਾਵਾਂ, ਵਿਕਾਸ ਭਾਈਵਾਲਾਂ, ਨੌਜਵਾਨ ਪ੍ਰਤੀਨਿਧੀਆਂ, HIV ਨਾਲ ਪੀੜਤ ਲੋਕਾਂ ਅਤੇ ਸਿਹਤ ਵਰਕਰਾਂ ਨੂੰ ਇਕੱਠਾ ਕਰੇਗਾ। ਕੇਂਦਰੀ ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਨਵੀਂ ਦਿੱਲੀ ਵਿਚ ਸਰਸ ਆਜੀਵਿਕਾ ਫੂਡ ਫੈਸਟੀਵਲ 2025 ਦਾ ਉਦਘਾਟਨ ਕਰਨਗੇ। ਦਿਹਾਤੀ ਵਿਕਾਸ ਮੰਤਰਾਲੇ ਨੇ ਦਸਿਆ ਕਿ ਦੇਸ਼ ਭਰ ਦੇ 25 ਰਾਜਾਂ ਤੋਂ ਲਗਭਗ 300 ਲਖਪਤੀ ਦੀਦੀਆਂ ਅਤੇ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਇਸ ਫੈਸਟੀਵਲ ਵਿਚ ਹਿੱਸਾ ਲੈਣਗੀਆਂ। ਟੈਸਲਾ ਦੇ CEO ਐਲਨ ਮਸਕ ਨੇ H-1B ਵੀਜ਼ਾ ਪ੍ਰੋਗਰਾਮ ਦਾ ਪੱਖ ਲੈਂਦਿਆਂ ਕਿਹਾ ਕਿ ਭਾਰਤੀ ਪ੍ਰਵਾਸੀਆਂ ਨੇ ਅਮਰੀਕੀ ਆਰਥਿਕਤਾ ਨੂੰ ਬੇਹੱਦ ਫਾਇਦਾ ਪਹੁੰਚਾਇਆ ਹੈ। ਉਨ੍ਹਾਂ ਨੇ ਇਹ ਬਿਆਨ ਜ਼ੈਰੋਦਾ ਦੇ ਸਹਿ ਸੰਸਥਾਪਕ ਨਿਖਿਲ ਕਾਮਤ ਨਾਲ ਇਕ ਇੰਟਰਵਿਊ ਵਿਚ ਦਿੱਤਾ। ਮਸਕ ਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਤੋਂ ਪਹਿਲਾਂ ਨਾਲੋਂ ਕਿਧਰੇ ਜ਼ਿਆਦਾ ਉੱਚ ਹੁਨਰਮੰਦ ਵਰਕਰਾਂ ਦੀ ਲੋੜ ਏ ਅਤੇ ਕੁਝ ਕੰਪਨੀਆਂ ਵੱਲੋਂ ਵੀਜ਼ਾ ਦੀ ਦੁਰਵਰਤੋਂ ਦੀ ਨੁਕਤਾਚੀਨੀ ਕੀਤੀ। ਮਸਕ ਨੇ ਕਿਹਾ ਕਿ ਅਮਰੀਕਾ ਨੂੰ ਹੁਨਰਮੰਦ ਭਾਰਤੀਆਂ ਤੋਂ ਬੇਹੱਦ ਫਾਇਦਾ ਹੋਇਆ ਹੈ। ਅੱਜ ਗੀਤਾ ਜਯੰਤੀ ਮਨਾਈ ਜਾ ਰਹੀ ਏ। ਇਹ ਦਿਨ ਉਸ ਪਲ ਦੀ ਯਾਦ ਦਵਾਉਂਦਾ ਹੈ ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਨੇ 5000 ਸਾਲ ਤੋਂ ਵੱਧ ਸਮਾਂ ਪਹਿਲਾਂ ਕੁਰੂਕਸ਼ੇਤਰ ਦੇ ਯੁੱਧ ਭੂਮੀ ਤੇ ਅਰਜੁਨ ਨੂੰ ਭਗਵਤ ਗੀਤਾ ਦੀਆਂ ਸਦੀਵੀ ਸਿੱਖਿਆਵਾਂ ਦਿੱਤੀਆਂ ਸਨ। ਗੀਤਾ ਜਯੰਤੀ ਸਿਰਫ ਧਾਰਮਿਕ ਰਵਾਇਤਾਂ ਦੇ ਨਹੀਂ ਏ, ਸਗੋਂ ਭਗਵਾਨ ਕ੍ਰਿਸ਼ਨ ਵੱਲੋਂ ਦਿੱਤੇ ਗਏ ਵਿਸ਼ਵ ਵਿਆਪੀ ਗਿਆਨ ਦੀ ਵੀ ਯਾਦ ਦਵਾਉਂਦਾ ਹੈ। ਮਰਦਾਂ ਦੇ ਕ੍ਰਿਕਟ ਵਿਚ ਭਾਰਤ ਨੇ ਬੀਤੀ ਰਾਤ ਰਾਂਚੀ ਵਿਚ 3 ਰੋਜ਼ਾ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਨੂੰ 17 ਰਨਾਂ ਨਾਲ ਹਰਾਇਆ। ਪਹਿਲਾਂ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਵਿਰਾਟ ਕੋਹਲੀ ਦੀਆਂ 120 ਗੇਂਦਾਂ ਤੇ 135 ਦੌੜਾਂ ਦੀ ਬਦੌਲਤ ਨਿਰਧਾਰਿਤ 50 ਓਵਰਾਂ ਵਿਚ 8 ਵਿਕਟਾਂ ਤੇ 349 ਦੌੜਾਂ ਬਣਾਈਆਂ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖ਼ਬਰਾਂ ਇਕ ਵਾਰ ਫੇਰ। ਸੰਸਦ ਦਾ ਸਰਦੀਆਂ ਦੀ ਰੁੱਤ ਦਾ ਇਜਲਾਸ ਅੱਜ ਤੋਂ ਸ਼ੁਰੂ ਹੋ ਰਿਹਾ। 19 ਦਿਨਾਂ ਦੇ ਇਜਲਾਸ ਵਿਚ 13 ਬਿੱਲਾਂ ਦੇ ਪਾਸ ਹੋਣ ਦੀ ਉਮੀਦ ਏ। ਭਾਰਤੀ ਹਵਾਈ ਫੌਜ ਨੇ ਚੱਕਰਵਾਤੀ ਤੂਫਾਨ ਦਿਤਵਾ ਦੇ ਮੱਦੇਨਜ਼ਰ ਕੋਲੰਬੋ ਹਵਾਈ ਅੱਡੇ ਤੇ ਫਸੇ 335 ਭਾਰਤੀਆਂ ਨੂੰ ਸ੍ਰੀਲੰਕਾ ਤੋਂ ਸੁਰੱਖਿਅਤ ਕੱਢਿਆ ਹੈ। ਅੱਜ ਵਿਸ਼ਵ ਏਡਜ਼ ਦਿਵਸ ਏ। ਕੇਂਦਰੀ ਮੰਤਰੀ JP ਨੱਡਾ ਅੱਜ ਇਸ ਮੌਕੇ ਰਾਸ਼ਟਰੀ ਪੱਧਰ ਦੇ ਸਮਾਗਮ ਦੀ ਅਗਵਾਈ ਕਰਨਗੇ। ਆਕਾਸ਼ਵਾਣੀ ਤੋਂ ਖ਼ਬਰਾਂ ਖਤਮ ਹੋਈਆਂ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:10 ਤੇ। ਨਮਸਕਾਰ। We'll be right back.